अकबर सर्ब कला समरात दोलन तेरा को प्रभु नानक दे कर हात जाहि कुल ते प्रगट होए ताहि कुल को नाम उन दुआ दस गोरिंद को मेरी है पर नाम।
डामा डोल होए पंथ नो जिमे संभाले आए ते ओमें मैनों भी लई संभाल दाता दर्शन करके दुख सब दूर होए ते कीता नदरों नदर निहाल दाता मैं पापी ते पाप करदा हां ते तू बख्श के करें कमाल दाता इको चा दिल विच वस दिए ते सेवक बन के रवां तेरे नाल दाता ते सेवक बन के रवां तेरे नाल दाता
लालच फसीना औदे दारियां दे लालच फसीना औदे दारियां दे सेवादार बन के सेवा कमाई सिखा देवे लखां देवे कखां तो ओ लखां कर जेड़ा मस्तक चरण धूड़ी ओदी लाई सिखा जे कर बदियां तो मन मोड़ नाई सेवा जोड़ियां दी कमाई सिखा कहिंदे ओसनू जरनैल ना टोट आउंदी ओ मन के हुक्म ते सफलता पाई सिखा मन के हुक्म ते सफलता पाई सिखा
ऐसी गल्लां दे विच गलतान होई चढ़िया नाम दा तैनू ना रंग जिंदे तोखे बाजियां ठगियां फिरे कर दी ला दित्ती तू शर्म ते संग जिंदे तेरे मन दा मंदड़ा हाल होया पंजा ठगां दा लगाई जंग जिंदे अजे वेलाई वक्त विचार टिलों टूट जावे ना साहा दिवंग जिंदे टूट जावे ना साहा दिवंग जिंदे
ਗੁਰ ਇਤਿਹਾਸ ਦੀ ਸੁਣਾਵਾਂ ਵਾਰਤਾ, ਸਿੱਖ ਤਵਾਰੀਖ ਦੀ ਬਤਾਵਾਂ ਵਾਰਤਾ।
ਊੜ ਇਸ ਧਰਤੀ ਦੀ ਹੈ ਕਮਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਜਨਮ ਮਰਨ ਵਾਲੇ ਗੇੜ ਮੁੱਕਦੇ, ਟੁੱਬੀ ਮਾਰ ਦੁਖੀਆਂ ਦੇ ਦੁੱਖ ਟੁੱਟਦੇ।
ਓ ਕਰਾਂ ਕੀ ਸਬਤ ਰਾਮ ਸਾਰ ਤਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਹਰੀ ਮੰਦਰ ਚ ਸੰਗਤਾਂ ਨੇ ਬਹਿੰਦੀਆਂ, ਰਾਮ ਨਾਮ ਮੁਖ ਵਿੱਚੋਂ ਸਦਾ ਕਹਿੰਦੀਆਂ।
ਬੰਦਗੀ ਬੰਦੇ ਦੇ ਸਭ ਪਾਪ ਗਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਮੰਜ਼ਲਾਂ ਨੂੰ ਮਾਰ, ਮੰਜ਼ਲਾਂ ਨੂੰ ਮਾਰ ਸੰਗਤਾਂ ਨੇ ਆਉਂਦੀਆਂ, ਗੁਰੂ ਉਦੇ ਸਿੰਘ ਜੀ ਦੇ ਦਰਸ਼ ਪਾਉਂਦੀਆਂ।
ਓ ਤਾਰ ਦੇਵੇ ਨਿਗਾਹ ਨਦਰੀ ਨਿਹਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਘਾਟਾ ਇੱਥੇ ਨਹੀਂ ਆ ਕਿਸੇ ਵੀ ਗੱਲ ਦਾ, ਲੰਗਰ ਗੁਰੂ ਦਾ ਅੱਠੇ ਪੈਰ ਚੱਲਦਾ।
ਓ ਪੂਰੀ ਹੋਵੇ ਲੋੜ ਨਰ ਨਾਰੀ ਬਾਲ ਦੀ, ਪੂਰੀ ਹੋਵੇ ਲੋੜ ਨਰ ਨਾਰੀ ਬਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਬੱਚੇ ਸੁਬਾਹ ਉੱਠੀ ਇਸ਼ਨਾਨ ਕਰਦੇ, ਚਿੱਤ ਗੁਰੂ ਚਰਨਾਂ ਦੇ ਵਿੱਚ ਤਰਦੇ।
ਓ ਲੈਂਦੇ ਇੱਥੋਂ ਸਿੱਖਿਆ ਨੇ ਸੁਰ ਤਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਰੋਗੀਆਂ ਦੇ ਰੋਗ ਇੱਥੋਂ ਦੂਰ ਹੋਵਦੇ, ਸੋਗੀਆਂ ਦੇ ਸੋਗ ਚੂਰੋ ਚੂਰ ਹੋਵਦੇ।
ਓ ਮੁਗਤੀ ਵੀ ਇੱਥੋਂ ਮੁਗਤੀ ਹੈ ਪਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਕਵੀ ਜਥੇਦਾਰ ਲਾਮ ਦੇ ਦੀਵਾਨਿਆ, ਗੁਰੂ ਇਤਿਹਾਸ ਕਰਦੇ ਬਿਆਨਿਆ।
ਓ ਪਵੇ ਉੱਚੀ ਗੂੰਜ ਢੋਲਕੀ ਦੇ ਤਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਮਲ ਪੱਪੂ ਗੁਰੂਦੇਵ ਜਸ ਗਾਉਂਦੇ, ਸੰਗਤਾਂ ਦੇ ਹਿਰਦੇ ਚ ਵਸ ਜਾਵਦੇ।
ਓ ਗੁਰੂ ਨੇ ਆਵਾਜ਼ ਦਿੱਤੀ ਗੁਰੂ ਨੇ ਆਵਾਜ਼ ਦਿੱਤੀ ਹੈ ਕਮਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਓ ਕਵੀ ਜਰਨੈਲ ਛੰਦ ਹੈ ਸੁਨਾਮ ਦਾ, ਗੁਰ ਸੇਵਕ ਦੇ ਮਨ ਨੂੰ ਹੈ ਪਾਵਦਾ।
ਤੱਕਦੇ ਹਾਂ ਓਟ ਪੁਰਖ ਅਕਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ, ਲੱਭਣੀ ਨੀ ਮੌਜ ਪੈਣੀ ਸਾਹਿਬ ਨਾਲ ਦੀ।
ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਦੇ ਵਿੱਚ ਇੱਕ ਪ੍ਰਮਾਣ ਆਉਂਦਾ ਹੈ। ਸਤਿਗੁਰੂ ਜੀ ਲਿਖਦੇ ਹਨ, ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਉਹ ਪਿਤਾ ਧਨ ਹੈ, ਜਿਸ ਪਿਤਾ ਨੂੰ ਸਤਿਗੁਰੂ ਦਾ ਪਿਤਾ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ। ਉਹ ਕੁੱਲ ਧਨ ਹੈ, ਜਿਸ ਕੁੱਲ ਦੇ ਵਿੱਚ ਸਤਿਗੁਰੂ ਅਵਤਾਰ ਲੈ ਕੇ ਆਉਂਦਾ ਹੈ, ਤੇ ਉਹ ਮਾਤਾ ਧਨ ਹੈ, ਜਿਸ ਮਾਤਾ ਦੀ ਕੁੱਖੋਂ ਸਤਿਗੁਰੂ ਦੇਹ ਰੂਪੀ ਅਵਤਾਰ ਧਾਰਦਾ ਹੈ, ਤੇ ਉਸ ਸਤਿਗੁਰੂ ਦੇ ਸਿੱਖ ਧਨ ਹਨ ਜਿਹੜੇ ਆਪਣੇ ਸਤਿਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਤੇ ਕਾਰਜ ਕਰਦੇ ਹਨ। ਜਿਵੇਂ ਤੁਸੀਂ ਸਾਰੇ ਇੱਥੇ ਬੈਠੇ ਹੋਏ ਹੋ, ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਨਾਮ ਸਿਮਰਨ ਕਰ ਰਹੇ ਹੋ, ਜਪ ਪ੍ਰਯੋਗ ਕਰ ਰਹੇ ਹੋ, ਤੁਹਾਡੇ ਵੱਡੇ ਭਾਗ ਨੇ। ਤੇ ਆਓ ਆਪਾਂ ਸਾਰੇ ਰਲ ਕੇ ਸਤਿਗੁਰੂ ਨੂੰ ਧੰਨ ਆਖੀਏ। ਇੱਕ ਵਿਦਵਾਨ ਦੇ ਕਥਨ ਅਨੁਸਾਰ ਜੇ ਆਪਾਂ ਸਮੇਂ ਦੇ ਮਾਲਕ ਸਤਿਗੁਰੂ ਦਾ ਨਾਮ ਲੈ ਲਈਏ ਤੇ ਸਾਰੇ ਗੁਰੂ ਸਾਹਿਬਾਨਾਂ ਦੀ ਹਾਜ਼ਰੀ ਜਿਹੜੀ ਉਹ ਪ੍ਰਵਾਨ ਹੋ ਜਾਂਦੀ ਹੈ, ਲੱਗ ਜਾਂਦੀ ਹੈ। ਸੋ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਤੁਕ ਪ੍ਰਮਾਣ ਵਜੋਂ ਮੈਂ ਲੈਣੀ ਹੈ ਤੇ ਇਹਦੇ ਉੱਤੇ ਹੀ ਆਪਾਂ ਇਹ ਸਾਖੀ ਜਿਹੜੀ ਹੈ ਉਹ ਬਿਆਨ ਕਰਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਉਹ ਕਹਿੰਦੇ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਭਾਈ ਸਾਹਿਬ ਕਹਿੰਦੇ ਨੇ ਕਿ ਜੇ ਗੁਰੂ ਦੀ ਕਿਤੇ ਮੌਜ ਬਣੇ, ਮੌਜ ਮੇ ਜਬ ਆ ਗਏ ਕਤਰੇ ਸੇ ਦਰਿਆ ਕਰਦੀ ਆ, ਨਿਗਾਹ ਰਹਿਮ ਕੀ ਜਿਸ ਪਰ ਪੜੀ ਬੰਦੇ ਸੇ ਮੌਲਾ ਕਰਦੀ ਆ। ਕਹਿੰਦੇ ਮੌਲਾ ਮਨਾਇਆ ਮਨ ਜਾਂਦਾ, ਮੁਰਸ਼ਦ ਦਾ ਮਨਾਉਣਾ ਔਖਾ ਹੈ। ਭੇਡਾਂ ਨੂੰ ਜਿਬਹਾ ਕਰ ਕਰਕੇ ਬਕਰੀਦ ਮਨਾਉਂਦੀ ਕੁੱਲ ਦੁਨੀਆ, ਬਾਲਮੇ ਉਸ ਪਿਆਰੇ ਦੇ ਦਰ ਉੱਤੇ ਸੀਸ ਭੇਟ ਚੜਾਉਣਾ ਔਖਾ ਹੈ। ਉਠਾ ਪੜਦਾ ਦਿਖਾ ਜਲਵਾ, ਤੇਰਾ ਦੀਦਾਰ ਕਾਫੀ ਹੈ, ਤੇਰੀ ਰਹਿਮਤ ਨਜ਼ਰ ਹੀ ਮੇਰੇ ਗੁਨਾਹੋਂ ਕੀ ਮੁਆਫੀ ਹੈ। ਹੇ ਸਤਿਗੁਰੂ, ਜੇ ਤੂੰ ਕਿਤੇ ਮੌਜ ਦੇ ਵਿੱਚ ਆ ਕੇ ਮਿਹਰ ਦੀ ਨਿਗਾਹ ਕਰ ਦੇਵੇਂ, ਤੇ ਗੁਰੂ ਨਾਨਕ ਪਾਤਸ਼ਾਹ ਲਿਖਦੇ ਨੇ, ਉਹ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ। ਤੇ ਫਿਰ ਗੁਰੂ ਜਿਹੜਾ ਨਾ ਸਿੱਖ ਨੂੰ ਆਪਣੀ ਨਜ਼ਰ ਦੇ ਨਾਲ ਹੀ ਨਿਹਾਲ ਕਰ ਦਿੰਦਾ, ਨਦਰੋ ਨਦਰ ਨਿਹਾਲ ਕਰ ਦਿੰਦਾ। ਪਰ ਇੱਥੇ ਇੱਕ ਸ਼ਰਤ ਪੈਦਾ ਹੁੰਦੀ ਏ, ਉਹ ਸ਼ਰਤ ਇਹ ਪੈਦਾ ਹੁੰਦੀ ਆ ਕਿ ਸਿੱਖ ਦਾ ਭਰੋਸਾ ਕਿੰਨਾ ਕਿ ਆਪਣੇ ਗੁਰੂ ਦੇ ਚਰਨਾਂ ਦੇ ਉੱਤੇ। ਸੋ ਮੈਂ ਇਸ ਤੁਕ ਦੇ ਉੱਤੇ ਸਾਖੀ ਬਿਆਨ ਕਰਨ ਲੱਗਾ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਸਾਬੋ ਕੀ ਤਲਵੰਡੀ ਚਲੇ ਗਏ। ਇੱਥੇ ਬਹੁਤ ਸੁੰਦਰ ਗੋਰੇ ਅਸਥਾਨ ਬਣਿਆ ਹੋਇਆ ਜਿਸ ਦਾ ਨਾਂ ਹੈ ਦਮਦਮਾ। ਇਹਦਾ ਨਾਂ ਦਮਦਮਾ ਕਿਉਂ ਪਿਆ? ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਥੇ ਆ ਕੇ ਦਮ ਲਿਆ, ਸਾਹ ਲਿਆ, ਇਸ ਕਰਕੇ ਦਮਦਮਾ ਸਾਹਿਬ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ੍ਰਿਸ਼ਟੀ ਦਾ ਭ੍ਰਮਣ ਕਰਦੇ ਹੋਏ ਇਸ ਜਗ੍ਹਾ ਦੇ ਉੱਤੇ ਆ ਗਏ। ਇੱਥੋਂ ਦਾ ਰਹਿਣ ਵਾਲਾ ਸੀ ਇੱਕ ਚੌਧਰੀ ਡੱਲਾ। ਇਹਨੂੰ ਬੜਾ ਹੰਕਾਰ ਸੀ ਕਿ ਮੇਰੇ ਕੋਲ ਬਰਾੜ ਸੂਰਮੇ ਨੇ, ਬੜੇ ਬੜੇ ਉੱਚੇ ਲੰਮੇ ਕੱਦ ਦੇ ਸੂਰਮੇ ਨੇ, ਤੇ ਜਦੋਂ ਕਿਤੇ ਸਮਾਂ ਆਇਆ ਤੇ ਮੈਂ ਇੱਟ ਦੇ ਨਾਲ ਇੱਟ ਖੜਕਾ ਸਕਦਾ। ਇਹਨੂੰ ਫੌਜ ਦੇ ਉੱਤੇ ਮਾਣ ਸੀ। ਭਗਵਾਨ ਕ੍ਰਿਸ਼ਨ ਦੇ ਕੋਲ ਜਦੋਂ ਦੁਰਯੋਧਨ ਆਇਆ, ਆ ਕੇ ਸਿਰ ਵਾਲੇ ਪਾਸੇ ਖੜ ਗਿਆ, ਸੀਸ ਵਾਲੇ ਪਾਸੇ ਖੜ ਗਿਆ, ਭਗਵਾਨ ਦੀ ਨਜ਼ਰ ਨਾ ਪਈ, ਤੇ ਇਹਨੇ ਆਖਿਆ, ਜੀ ਮੈਂ ਆਇਆ ਤੁਹਾਡੇ ਦਰਸ਼ਨ ਕਰਨ ਵਾਸਤੇ। ਭਗਵਾਨ ਕਹਿਣ ਲੱਗੇ, ਮੰਗ ਕੀ ਮੰਗਦਾ? ਕਹਿੰਦਾ, ਜੀ ਆਪਣੀ ਸੈਨਾ ਦੇ ਦਿਓ, ਜੰਗ ਦੇ ਵਿੱਚ ਕੰਮ ਆਏਗੀ। ਉਸ ਤੋਂ ਬਾਅਦ ਚ ਅਰਜਨ ਆਇਆ, ਅਰਜਨ ਆ ਕੇ ਚਰਨਾਂ ਵਾਲੇ ਪਾਸੇ ਖਲੋ ਗਿਆ, ਭਗਵਾਨ ਦੀ ਨਿਗਾਹ ਖੁੱਲੀ ਤੇ ਸਿੱਧੀ ਅਰਜਨ ਦੇ ਉੱਤੇ ਪਈ। ਜਦੋਂ ਅਰਜਨ ਦੇ ਉੱਤੇ ਪਈ, ਕਹਿਣ ਲੱਗੇ, ਦੱਸ ਕਿਵੇਂ ਆਇਆ ਤੇ ਕੀ ਚਾਹੀਦਾ ਤੈਨੂੰ? ਦੁਰਯੋਧਨ ਨੇ ਸੈਨਾ ਮੰਗੀ ਆ, ਤੈਨੂੰ ਕੀ ਚਾਹੀਦਾ? ਅਰਜਨ ਕਹਿੰਦਾ, ਜੀ ਮੈਨੂੰ ਸੈਨਾ ਨਹੀਂ ਚਾਹੀਦੀ, ਮੈਨੂੰ ਤੁਸੀਂ ਚਾਹੀਦੇ ਹੋ। ਤੇ ਜਿਹਦੇ ਵੱਲ ਭਗਵਾਨ ਹੋ ਗਿਆ ਉਹਦੀ ਤਿਆਰ ਹੋ ਹੀ ਨਹੀਂ ਸਕਦੀ। ਤੇ ਸਤਸੰਗੀਓ, ਇਸ ਪ੍ਰਕਾਰ ਦੁਰਯੋਧਨ ਨੂੰ ਸੈਨਾ ਮਿਲ ਗਈ ਤੇ ਅਰਜਨ ਨੇ ਭਗਵਾਨ ਨੂੰ ਮੰਗ ਲਿਆ, ਤੇ ਫਿਰ ਕੁਰੂਕਸ਼ੇਤਰ ਦੇ ਯੁੱਧ ਦੇ ਵਿੱਚ ਪਾਂਡਵਾਂ ਦੀ ਜਿੱਤ ਹੋਈ ਸੀ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ, ਕਿਉਂਕਿ ਭਗਵਾਨ ਉਧਰ ਹੋ ਗਿਆ ਸੀ। ਸੋ ਇੱਥੇ ਡੱਲੇ ਚੌਧਰੀ ਦੇ ਮਨ ਦੇ ਵਿੱਚ ਹੰਕਾਰ ਆ ਗਿਆ। ਹੁਣ ਗੁਰੂ ਗੋਬਿੰਦ ਸਿੰਘ ਨੇ ਸਾਂਗ ਵਰਤਾਉਣਾ ਸੀ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਮੈਂ ਬੇਨਤੀ ਇਸ ਤੁਕ ਦੇ ਉੱਤੇ ਕਰਨੀ ਹੈ। ਤੇ ਸਤਸੰਗੀਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਡੱਲਾ ਅਰਜ ਕਰਨ ਲੱਗਾ, ਮਹਾਰਾਜ ਜਦੋਂ ਤੁਹਾਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਰਹੰਦ, ਚਮਕੌਰ ਦੀ ਗੜੀ ਦੇ ਵਿੱਚ ਤੁਹਾਡੇ ਦੋ ਬੱਚੇ ਜਿਹੜੇ ਸਨ ਵੱਡੇ, ਉਹ ਸ਼ਹੀਦ ਕਰ ਦਿੱਤੇ ਗਏ। ਇੱਧਰ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਆਪਣਾ ਸਰੀਰ ਤਿਆਗ ਗਏ। ਪਿਤਾ ਗੁਰੂ ਤੇਗ ਬਹਾਦਰ ਦਿੱਲੀ ਦੇ ਵਿੱਚ ਸ਼ਹੀਦ ਹੋ ਗਏ। ਤੇ ਜੇ ਇਹਨਾਂ ਬਿਪਤਾ ਭਰਿਆ ਸਮਿਆਂ ਦੇ ਵਿੱਚ ਤੁਸੀਂ ਮੈਨੂੰ ਇੱਕ ਵਾਰੀ ਆਵਾਜ਼ ਮਾਰ ਦੇਣਾ ਕਿ ਡੱਲਿਆ ਆ ਜੰਗ ਦੇ ਵਿੱਚ ਮੇਰੀ ਮਦਦ ਕਰ, ਆ ਕੇ ਆਪਣੇ ਸੂਰਮੇ ਲੈ ਕੇ ਆ, ਤੇ ਪਾਤਸ਼ਾਹ ਮੈਂ ਤੁਹਾਡੀ ਕੁਝ ਮਦਦ ਕਰ ਸਕਦਾ, ਪਰ ਤੁਸੀਂ ਮੈਨੂੰ ਕੋਈ ਇਹੋ ਜਿਹਾ ਸਮਾਂ ਹੀ ਨਹੀਂ ਦਿੱਤਾ, ਤੁਸੀਂ ਮੈਨੂੰ ਕੋਈ ਇਸ ਤਰ੍ਹਾਂ ਦਾ ਮੌਕਾ ਹੀ ਨਹੀਂ ਦਿੱਤਾ ਮੈਂ ਤੁਹਾਡੀ ਮਦਦ ਕਰ ਸਕਦਾ ਸਾਂ ਇਸ ਬਿਪਤਾ ਭਰੇ ਸਮੇਂ ਦੇ ਵਿੱਚ। ਤੇ ਗੁਰੂ ਸਾਹਿਬ ਕਹਿੰਦੇ, ਡੱਲਿਆ ਹੁਣ ਕਿਹੜੀ ਤੂੰਬੀ ਦੀ ਤਾਰ ਜਿਹੜੀ ਆ ਉਹ ਟੁੱਟ ਗਈ ਆ, ਜਾਂ ਹੁਣ ਵਕਤ ਨਹੀਂ ਆਉਣਾ, ਕਿਤੇ ਸਮਾਂ ਆਇਆ ਤੇ ਤੈਨੂੰ ਦੱਸਾਂਗੇ। ਗੁਰੂ ਸਾਹਿਬ ਦੇ ਨਾਲ ਇਹ ਪ੍ਰਸ਼ਨ ਕਰਦਾ ਤੇ ਗੁਰੂ ਸਾਹਿਬ ਉੱਤਰ ਦਿੰਦੇ ਨੇ। ਇੱਥੋਂ ਕ ਆਪਾਂ ਛੰਦੋਬੰਦੀ ਦੇ ਵਿੱਚ ਇਤਿਹਾਸ ਆਰੰਭ ਕਰਦੇ ਹਾਂ। ਸੁਣੋ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਟੱਲਾ ਚੌਧਰੀ ਸੁਣਾਵੇ ਬੋਲ ਬੋਲ ਕੇ, ਵੈਰੀ ਮਾਰਦਾ ਮੈਂ ਸਭ ਰੋਲ ਰੋਲ ਕੇ, ਕਰਾਂ ਬਚਣ ਜ਼ਬਾਨੋਂ ਤੋੜ ਤੋੜ ਕੇ, ਸੱਚੇ ਪਾਤਸ਼ਾਹ ਸੁਨੇਹਾ ਜੇ ਤੁਹਾਡਾ ਆਵਦਾ, ਡੱਲਾ ਪੁੱਠੀ ਬਾਜੀ ਸਿੱਧੀ ਕਰਕੇ ਵਖਾਵਦਾ, ਡੱਲਾ ਪੁੱਠੀ ਬਾਜੀ ਸਿੱਧੀ ਕਰਕੇ ਵਖਾਵਦਾ।
ਸੱਚੇ ਪਾਤਸ਼ਾਹ ਕਹਿਣ ਸੁਣ ਡੱਲਿਆ, ਗੱਲ ਅਕਲ ਦੇ ਨਾਲ ਪੌਣ ਡੱਲਿਆ, ਜਾਲ ਝੂਠ ਦੇਣ ਐਵੇਂ ਬੋਣ ਡੱਲਿਆ, ਇੱਕ ਮੌਕਾ ਅਸੀਂ ਤੈਨੂੰ ਵੀ ਜਰੂਰ ਦਵਾਂਗੇ, ਜਦੋਂ ਸਮਾਂ ਆਉ ਤੈਨੂੰ ਵੀ ਪਰਖ ਲਵਾਂਗੇ।
ਓ ਕਿਲਾ ਆਨੰਦਪੁਰ ਵੈਰੀਆਂ ਨੇ ਘੇਰਿਆ, ਨਾਕਾਬੰਦੀ ਕੀਤੀ ਚਾਰ ਦੇਸ਼ ਫੇਰਿਆ, ਝੁੱਲੇ ਜ਼ੁਲਮਾਂ ਦੇ ਉਦੋਂ ਉੱਤੇ ਨੇਰਿਆ, ਉਸ ਵੇਲੇ ਮੈਨੂੰ ਕੋਈ ਸੱਦ ਕੇ ਲਿਆਵਦਾ, ਓ ਡੱਲਾ ਪੁੱਠੀ ਬਾਜੀ, ਉਹ ਡੱਲਾ ਪੁੱਟੀ ਬਾਜੀ ਸਿੱਧੀ ਕਰਕੇ ਵਖਾਵਦਾ।
ਫੜਾ ਫੋਕੀਆਂ ਫਿਰੇ ਤੂੰ ਐਵੇਂ ਮਾਰਦਾ, ਐਵੇਂ ਫਿਰਦਾ ਮੁਛਾਂ ਨੂੰ ਬੱਟ ਚਾੜਦਾ, ਘੜਾ ਭਰ ਗਿਆ ਤੇਰੇ ਇਹ ਹੰਕਾਰ ਦਾ, ਕੱਢ ਸੱਚ ਤੇ ਝੂਠ ਚ ਫਰਕ ਦਵਾਂਗੇ, ਜਦੋਂ ਸਮਾਂ ਆਊ ਜਦੋਂ ਸਮਾਂ ਆਊ ਤੈਨੂੰ ਵੀ ਪਰਖ ਲਵਾਂਗੇ।
ਓ ਨਦੀ ਸਰਸਾ ਨੇ ਕਹਿਰ ਸੀ ਗੁਜ਼ਾਰਿਆ, ਓ ਨਦੀ ਸਰਸਾ ਨੇ ਕਹਿਰ ਸੀ ਗੁਜ਼ਾਰਿਆ, ਹੋਇਆ ਖੇਰੂ ਖੇਰੂ ਸਾਰਾ ਪਰਿਵਾਰ ਯਾਰ, ਡੋਲਾ ਕੀਮਤੀ ਸਮਾਨ ਵਿੱਚ ਕਾਰ ਯਾਰ, ਜੇ ਕੋਈ ਉਸ ਵੇਲੇ ਵਾਜ ਮਾਰ ਕੇ ਬੁਲਾਵਦਾ, ਡੱਲਾ ਪੁੱਟੀ ਬਾਜੀ, ਉਹ ਡੱਲਾ ਪੁੱਟੀ ਬਾਜੀ ਸਿੱਧੀ ਕਰਕੇ ਵਖਾਵਦਾ।
ਤੈਨੂੰ ਬਾਜੂਆਂ ਦੇ ਉੱਤੇ ਮਾਣ ਡੱਲਿਆ, ਤੇਰੇ ਜੋਧੇ ਬਲਵਾਨ ਬੜੇ ਡੱਲਿਆ, ਕੀਤੇ ਲਵਾਂਗੇ ਇਮਤਾਨ ਤੇਰਾ ਡੱਲਿਆ, ਘਰ ਜਲੋਂ ਥਲ ਹਰ ਸ਼ੋ ਫਰਸ਼ ਦਵਾਂਗੇ, ਜਦੋਂ ਸਮਾਂ ਆਊ ਜਦੋਂ ਸਮਾਂ ਆਊ ਤੈਨੂੰ ਵੀ ਪਰਖ ਲਵਾਂਗੇ।
ਉਹ ਹੋਇਆ ਜ਼ੁਲਮ ਸੀ ਵਿੱਚ ਸਰਹੰਦ ਦੇ, ਪਾਪ ਪਾਪੀਆਂ ਕਮਾਏ ਨਹੀਂ ਸੀ ਸੰਗ ਦੇ, ਛੋਟੇ ਸਾਹਿਬਜ਼ਾਦੇ ਚਿਣੇ ਵਿੱਚ ਕੰਧ ਦੇ, ਉਸ ਵੇਲੇ ਕੋਈ ਮੇਰੀ ਮਦਦ ਮੰਗਾਵਦਾ, ਡੱਲਾ ਪੁੱਟੀ ਬਾਜੀ, ਉਹ ਡੱਲਾ ਪੁੱਟੀ ਬਾਜੀ ਸਿੱਧੀ ਕਰਕੇ ਵਖਾਵਦਾ।
ਡੱਲੇ ਤਾਈ ਗੁਰੂ ਜੀ ਨੇ ਸਮਝਾ ਲਿਆ, ਡੱਲੇ ਤਾਈ ਗੁਰੂ ਜੀ ਨੇ ਸਮਝਾ ਲਿਆ, ਹਰ ਜਸ ਗੁਰੂ ਜੀ ਨੇ ਲਖਵਾ ਲਿਆ, ਛੰਦ ਲਹਿਰੀਆ ਕਵੀ ਸ਼ਰਾਂ ਬਣਾ ਲਿਆ, ਕੱਢ ਹਰ ਇੱਕ ਗੱਲ ਦਾ ਅਰਕ ਦਵਾਂਗੇ, ਜਦੋਂ ਸਮਾਂ ਆਊ ਜਦੋਂ ਸਮਾਂ ਆਊ ਤੈਨੂੰ ਵੀ ਪਰਖ ਲਵਾਂਗੇ, ਜਦੋਂ ਸਮਾਂ ਆਊ ਤੈਨੂੰ ਵੀ ਪਰਖ ਲਵਾਂਗੇ।
ਗੁਰੂ ਸਾਹਿਬ ਨੂੰ ਡੱਲੇ ਨੇ ਬੜੇ ਮਾਣ ਦੇ ਨਾਲ ਆਖਿਆ, ਕਹਿੰਦਾ ਪਾਤਸ਼ਾਹ ਇੱਕ ਵਾਰੀ ਮੈਨੂੰ ਆਵਾਜ਼ ਤੇ ਮਾਰ ਦੇ ਜਦੋਂ ਤੁਹਾਡੇ ਤੇ ਬਿਪਤਾ ਬਣੀ ਸੀ, ਮੈਂ ਜੰਗਾਂ ਯੁੱਧਾਂ ਦੇ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਸਾਂ, ਮੇਰੇ ਕੋਲ ਬੜੇ ਬੜੇ ਵੱਡੇ ਬੈਰਾੜ ਸੂਰਮੇ ਸਨ, ਜਿਨ੍ਹਾਂ ਸੂਰਮਿਆਂ ਨੂੰ ਵੇਖ ਕੇ ਦੁਸ਼ਮਣ ਦਲ ਦੇ ਯੋਧੇ ਜਿਹੜੇ ਉਹ ਕੰਬ ਜਾਂਦੇ ਨੇ, ਤੇ ਇੱਕ ਵਾਰੀ ਮੈਨੂੰ ਆਵਾਜ਼ ਮਾਰ ਕੇ ਬੁਲਾਉਂਦੇ, ਸਭ ਇੱਕ ਵਾਰੀ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਹਨ। ਭਾਈ ਸੰਤੋਖ ਸਿੰਘ ਜੀ ਬਾਹੋਵਾਲ ਵਾਲੇ ਲਿਖਦੇ ਨੇ ਆਪਣੇ ਗ੍ਰੰਥ ਵਿੱਚ, ਇੱਥੇ ਇੱਕ ਕਾਹਨ ਸਿੰਘ ਸੀ, ਕਾਹਨ ਸਿੰਘ ਕੋਲ ਆ ਕੇ ਬੈਠ ਗਿਆ ਸਤਿਗੁਰਾਂ ਦੇ, ਜਦੋਂ ਕੋਲ ਆ ਕੇ ਬੈਠਿਆ ਤੇ ਇੱਥੇ ਸ਼ਾਸਤਰ ਦਾ ਨਾਂ ਲਿਖਿਆ ਕਿਰਪਾਨ, ਭਾਈ ਸੰਤੋਖ ਸਿੰਘ ਬਾਹੋਵਾਲ ਵਾਲਿਆਂ ਨੇ। ਉਹ ਕਹਿੰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਨੰਗੀ ਕਿਰਪਾਨ ਕੱਢ ਕੇ ਕਾਹਨ ਸਿੰਘ ਦੇ ਪੱਟ ਤੇ ਮਾਰੀ, ਪੱਟ ਚੀਰ ਦਿੱਤਾ, ਉਹਦੇ ਵਿੱਚੋਂ ਖੂਨ ਵਗਣ ਲੱਗ ਪਿਆ, ਧਰਤੀ ਦੇ ਉੱਤੇ ਖੂਨ ਡੁੱਲ ਗਿਆ, ਤੇ ਕਾਹਨ ਸਿੰਘ ਜਿਹੜਾ ਸੀ ਉਹ ਜੋਸ਼ ਦੇ ਵਿੱਚ ਆ ਗਿਆ ਤੇ ਸਤਿਗੁਰੂ ਰਾਮ ਸਿੰਘ ਦੇ ਉੱਤੇ ਕਿੰਤੂ ਪਰੰਤੂ ਕਰਨ ਲੱਗ ਪਿਆ। ਕਹਿੰਦਾ ਪਾਤਸ਼ਾਹ, ਉਹ ਮੈਂ ਤੁਹਾਡਾ ਇੰਨਾ ਪਿਆਰਾ ਸਿੱਖ ਆ, ਤੁਹਾਡੇ ਉੱਤੇ ਸ਼ਰਧਾ ਪ੍ਰਤੀਤ ਰੱਖਦਾ, ਤੇ ਤੁਸੀਂ ਆਹ ਕੀ ਕਰ ਦਿੱਤਾ, ਮੇਰਾ ਪੱਟ ਚੀਰ ਦਿੱਤਾ ਕਿਰਪਾਨ ਮਾਰ ਕੇ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਥੋੜਾ ਜਿਹਾ ਮੁਸਕਾਏ, ਮੁਸਕਰਾ ਕੇ ਕਹਿਣ ਲੱਗੇ, ਕਾਹਨ ਸਿੰਘਾ ਮੁਦਕੀ ਦੇ ਜੰਗ ਦੇ ਵਿੱਚ ਤੇਰੀ ਮੌਤ ਹੋ ਜਾਣੀ ਸੀ, ਆ ਫੱਟ ਮਾਰ ਕੇ ਤੇਰੀ ਮੌਤ ਟਾਲ ਦਿੱਤੀ ਆ। ਤੇਰੀ ਮੌਤ ਜਿਹੜੀ ਸੀ ਨਾ ਉਹ ਟਾਲ ਦਿੱਤੀ ਆ, ਤੈਨੂੰ ਮੁਕਤ ਕਰ ਦਿੱਤਾ ਮੌਤ ਤੋਂ। ਤੇ ਸਤਸੰਗੀਓ, ਫਿਰ ਕਾਹਨ ਸਿੰਘ ਜਿਹੜਾ ਸੀ ਨਾ ਉਹ ਰਮਜ ਨਾ ਸਮਝ ਸਕਿਆ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਉਹ ਰਮਜ ਨਾ ਸਮਝ ਸਕਿਆ। ਕਹਿਣ ਲੱਗਾ ਪਾਤਸ਼ਾਹ ਤੁਸੀਂ ਮਾੜਾ ਕੀਤਾ, ਇਸ ਤਰ੍ਹਾਂ ਦਾ ਵਿਹਾਰ ਨਹੀਂ ਸੀ ਮੇਰੇ ਨਾਲ ਕਰਨਾ ਚਾਹੀਦਾ, ਗੁੱਸੇ ਹੋ ਗਿਆ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਮੋਢੇ ਦੇ ਉੱਤੋਂ ਆਪਣਾ ਪਰਨਾ ਲਾ ਕੇ ਦਿੱਤਾ, ਆਖਿਆ ਕਾਹਨ ਸਿਆ ਲੈ ਆ ਪੱਟ ਦੇ ਉੱਤੇ ਬੰਨ ਲੈ। ਤੇ ਪੱਟ ਦੇ ਉੱਤੇ ਬੰਨ ਲਿਆ ਉਹ ਪਰਨਾ। ਜਾਂ ਦੋ ਚਾਰ ਮਿੰਟ ਬੀਤੇ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਕਾਹਨ ਸਿੰਘ ਆ ਪੱਟ ਖੋਲ ਦੇ। ਜਦੋਂ ਪੱਟ ਖੋਲਿਆ ਤੇ ਪੱਟ ਬਿਲਕੁਲ ਠੀਕ ਹੋ ਗਿਆ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਗੁਰੂ ਜਿਹੜਾ ਗੁਰੂ ਸਮਰੱਥ ਹੁੰਦਾ, ਗੁਰੂ ਸਰਬ ਕਲਾ ਸਮਰੱਥ ਹੁੰਦਾ ਤੇ ਸਵਾਲ ਜਵਾਬ ਦੋਨੋਂ ਕਰੇ ਮੁੱਢੋਂ ਕੁੱਥਾ ਜਾਏ। ਕਹਿੰਦੇ ਜਿਹੜਾ ਗੁਰੂ ਨਾਲ ਸਵਾਲ ਜਵਾਬ ਕਰਦਾ ਨਾ ਉਹਦੀ ਜੜ ਪੁੱਟੀ ਜਾਂਦੀ ਹੈ, ਜੜ ਮੁੱਢੋਂ ਪੁੱਟੀ ਜਾਂਦੀ ਹੈ। ਸੋ ਮੈਂ ਬੇਨਤੀ ਕਰਨ ਲੱਗਾ ਕਿ ਡੱਲੇ ਨੇ ਆਪਣਾ ਪ੍ਰਸ਼ਨ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਉੱਤੇ ਰੱਖ ਦਿੱਤਾ। ਇੱਕ ਸ਼ਾਇਰ ਲਿਖਦਾ, ਉਹ ਕਹਿੰਦਾ ਚਰਬੀ ਢਲੇ ਜਦ ਆਸ਼ਕਾਂ ਸਾਧਕਾਂ ਦੀ, ਜਲਵੇਦਾਰ ਹੈ ਰੋਸ਼ਨੀ ਤਾਂ ਬਣਦੀ, ਜਿਉਂ ਜਿਉਂ ਸ਼ੰਘੀਏ ਰੁੱਖ ਕੁਰਬਾਨੀਆਂ ਦੇ ਤਿਉਂ ਤਿਉਂ ਉਹਨਾਂ ਦੀ ਸੰਘਣੀ ਛਾਂ ਬਣਦੀ, ਤੇ ਸਿਰ ਗੁਰੂ ਨੂੰ ਦਈਏ ਜੇ ਖਿੜੇ ਮੱਥੇ ਤਾਂ ਫਿਰ ਵਿੱਚ ਸ਼ਹੀਦਾਂ ਦੇ ਥਾਂ ਬਣਦੀ। ਓਏ ਉਸ ਮਾਂ ਵਰਗੀ ਕਿਹੜੀ ਮਾਂ ਸਫਰੀ, ਜਿਹੜੀ ਮਾਂ ਸ਼ਹੀਦ ਦੀ ਮਾਂ ਬਣਦੀ। ਦੁਨੀਆਂ ਉੱਤੇ ਮਨੁੱਖ ਨੇ ਬੜੇ ਐ ਪਰ ਉੱਜਲ ਮੁੱਖ ਪ੍ਰਮੁੱਖ ਮਨੁੱਖ ਵਿਰਲੇ, ਓਏ ਆਪਣੇ ਸੁੱਖ ਲਈ ਸੁਖਣਾ ਸੁੱਖਦੇ ਨੇ, ਮੰਗਣ ਕਿਸੇ ਦੀ ਸੁੱਖ ਮਨੁੱਖ ਵਿਰਲੇ। ਤੇਜ ਧਾਰ ਤਲਵਾਰ ਦੀ ਧਾਰ ਅੱਗੋਂ ਵੇਖਣ ਗੁਰੂ ਦਾ ਮੁੱਖ ਮਨੁੱਖ ਵਿਰਲੇ, ਤੇ ਸਫਰੀ ਮੌਤ ਵੰਗਾਰ ਦੀ ਜਿਸ ਵੇਲੇ ਹੁੰਦੇ ਉਹਦੇ ਸਨਮੁੱਖ ਮਨੁੱਖ ਵਿਰਲੇ। ਕਹਿੰਦੇ ਜਦੋਂ ਮੌਤ ਵੰਗਾਰਦੀ ਆ ਨਾ, ਜਦੋਂ ਗੁਰੂ ਕਿਤੇ ਪਰਖ ਦਾ ਪਰਚਾ ਪਾਉਂਦਾ ਤੇ ਸਤਸੰਗੀਓ ਫਿਰ ਵੱਡੇ ਵੱਡੇ ਡੋਲ ਜਾਂਦੇ ਆ, ਉੱਥੇ ਕੋਈ ਖਲੋਂਦਾ ਨਹੀਂ। ਜੇ ਗੁਰੂ ਦੀ ਕਿਰਪਾ ਹੋਵੇ ਤੇ ਤਾਂ ਹੀ ਖਲੋ ਸਕਦਾ, ਗੁਰੂ ਦੀ ਕਿਰਪਾ ਤੋਂ ਬਿਨਾਂ ਖਲੋ ਨਹੀਂ ਸਕਦਾ। ਤੇ ਸਤਸੰਗੀਓ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੁਸਕਰਾ ਕੇ ਆਖਣ ਲੱਗੇ ਡੱਲਿਆ ਕੋਈ ਨੀ, ਸਮਾਂ ਨਹੀਂ ਲੰਘਿਆ, ਜੇ ਸਮਾਂ ਆਇਆ ਤੇ ਤੈਨੂੰ ਜ਼ਰੂਰ ਆਵਾਜ਼ ਮਾਰਾਂਗੇ। ਚਲੋ ਸਮਾਂ ਬੀਤਦਾ ਗਿਆ ਤੇ ਸਮਾਂ ਬਣ ਗਿਆ, ਸਮਾਂ ਬਣ ਗਿਆ। ਲਾਹੌਰ ਤੋਂ ਇੱਕ ਕਾਰੀਗਰ ਆਇਆ, ਕਾਰੀਗਰ ਉਹ ਮਿਸਤਰੀ ਸੀ, ਤਰਖਾਣ ਸੀ, ਤੇ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੇ ਕਰਤਾ ਲਿਖਦੇ ਹਨ ਆਪਣੇ ਗ੍ਰੰਥ ਦੇ ਵਿੱਚ। ਉਹ ਕਹਿੰਦੇ ਲਾਹੌਰ ਕੇ ਕਾਰੀਗਰ ਆਏ, ਬਹੁ ਮੁੱਲੀ ਬਹੁ ਤੁਪਕਣ ਲਿਆਏ, ਤੁਪਕਣ ਤੋਂ ਭਾਵ ਹੁੰਦਾ ਬੰਦੂਕ, ਤੇ ਲਾਹੌਰ ਤੋਂ ਇੱਥੇ ਭਾਵ ਆ ਲਾਹੌਰ ਸ਼ਹਿਰ ਤੋਂ, ਲਾਹੌਰ ਸ਼ਹਿਰ ਤੋਂ ਚੱਲ ਕੇ ਇੱਕ ਕਾਰੀਗਰ ਆਇਆ, ਤਰਖਾਣ ਸਿੰਘ ਸੀ, ਉਹਨੇ ਆਪਣੇ ਹੱਥਾਂ ਦੇ ਨਾਲ ਦੁਨਾਲੀ ਬੰਦੂਕ ਤਿਆਰ ਕੀਤੀ। ਦੁਨਾਲੀ ਬੰਦੂਕ ਤਿਆਰ ਕਰਕੇ ਰੀਝਾਂ ਦੇ ਨਾਲ ਉਹਨੂੰ ਬਣਾਇਆ ਵੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਜਾ ਕੇ ਭੇਟਾ ਕਰਨੀ ਆ, ਤੇ ਇਹ ਤਿਆਰ ਕਰਕੇ ਲਾਹੌਰ ਤੋਂ ਦੁਨਾਲੀ ਬੰਦੂਕ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆ ਕੇ ਪਹੁੰਚ ਗਿਆ, ਤੇ ਸਤਿਗੁਰ ਜੀ ਆਸਣ ਦੇ ਉੱਤੇ ਬੈਠੇ ਹਨ, ਤੇ ਇਹਨੇ ਲਿਆ ਕੇ ਮੱਥਾ ਟੇਕ ਦਿੱਤੀ ਉਹ ਦੁਨਾਲੀ ਬੰਦੂਕ। ਗੁਰੂ ਸਾਹਿਬ ਕਹਿਣ ਲੱਗੇ ਸਿੱਖਾ ਕਿੱਥੋਂ ਆਇਆ? ਕਹਿੰਦਾ ਜੀ ਲਾਹੌਰ ਤੋਂ ਚੱਲ ਕੇ ਆਇਆ, ਆਹ ਬੰਦੂਕ ਬੜੀ ਰੀਝ ਦੇ ਨਾਲ ਮੈਂ ਆਪਣੇ ਦੋਵਾਂ ਹੱਥਾਂ ਦੇ ਨਾਲ ਤਿਆਰ ਕਰਕੇ ਲਿਆਂਦੀ ਆ, ਤਰਖਾਣ ਸਿੰਘਾਂ ਦੇ ਵਿੱਚ ਮੇਰਾ ਜਨਮਿਆ, ਤਰਖਾਣ ਪਰਿਵਾਰ ਦੇ ਵਿੱਚ, ਤੇ ਬੜੇ ਹਿੰਮਤ ਦੇ ਨਾਲ ਬੜੀ ਰੀਝ ਲਾ ਕੇ ਬੰਦੂਕ ਇਹ ਦੁਨਾਲੀ ਤਿਆਰ ਕਰਕੇ ਲਿਆਂਦੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਚਰਨ ਭੇਟਾ ਕਰਨ ਵਾਸਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਬੰਦੂਕ ਆਪਣੇ ਹੱਥਾਂ ਦੇ ਵਿੱਚ ਉਠਾ ਲਈ, ਹੱਥਾਂ ਦੇ ਵਿੱਚ ਉਠਾ ਕੇ ਤੇ ਉਹਨੂੰ ਵੇਖਦੇ ਨੇ, ਕਦੀ ਸਿੱਧੀ ਕਰਕੇ ਉਲਟੀ ਕਰਕੇ ਉਹਨੂੰ ਵੇਖਦੇ ਨੇ ਬੰਦੂਕ ਨੂੰ, ਤੇ ਨਾਲ ਸਿੱਖਾਂ ਨੂੰ ਬਚਨ ਕਰਦੇ ਨੇ ਭਾਈ ਜੇ ਰੰਬੇ ਦਾ ਦਸਤਾਨਾ ਨਾ ਹੋਵੇ ਤੇ ਉਸ ਰੰਬੇ ਦੇ ਨਾਲ ਆਪਾਂ ਸਬਜ਼ੀ ਨਹੀਂ ਗੋੜ ਸਕਦੇ, ਤੇ ਜੇ ਦਾਤਰੀ ਦੇ ਪਿੱਛੇ ਦਸਤਾਨਾ ਹੋਵੇ ਉਹਦੇ ਨਾਲ ਆਪਾਂ ਪੱਠੇ ਨਹੀਂ ਵੱਢ ਸਕਦੇ, ਤੇ ਜੇ ਮੌਕੇ ਦੇ ਉੱਤੇ ਕੋਈ ਵੀ ਹਥਿਆਰ ਕੰਮ ਆ ਜਾਵੇ, ਕਈ ਵਾਰੀ ਰੋੜਾ ਹੀ ਪਿਆ ਹੋਵੇ ਨਾ ਤੇ ਉਹ ਹੀ ਕੰਮ ਆ ਜਾਂਦਾ ਬੰਦੇ ਦਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਹਥਿਆਰ ਭਾਈ ਉਹ ਹੁੰਦਾ ਜਿਹੜਾ ਮੌਕੇ ਤੇ ਕੰਮ ਆ ਜਾਂਦਾ, ਉਹ ਕਈ ਵਾਰੀ ਇਹ ਬੰਦੂਕ ਵੀ ਮੌਕੇ ਦੇ ਉੱਤੇ ਨਹੀਂ ਚੱਲਦੀ। ਤੇ ਗੁਰੂ ਸਾਹਿਬ ਕੀ ਬਚਨ ਕਰ ਰਹੇ ਨੇ ਐਸ ਛੰਦ ਦੇ ਵਿੱਚ ਸਰਵਣ ਕਰੋ, ਤੇ ਸਿੱਖਾਂ ਦੇ ਸਿਦਕ ਦੇ ਪਰਖ ਦੀ ਗੱਲ ਅੱਗੇ ਆ ਜਾਣੀ ਆ, ਇਉਂ ਬੇਨਤੀ ਕਰਨ ਲੱਗੇ ਆ।
ਮੇਰੇ ਗੁਰੂ ਜੀ ਕਲਗੀਆਂ ਵਾਲੇ ਰਫਲ ਚਰੋਂਦ ਪਰ ਕੇ ਵਿੱਚ ਮਨ ਦੇ ਮਿਥਿਆ ਨਿਸ਼ਾਨਾ ਉਹ ਸਿੱਖਾਂ ਵੱਲ ਸਿੱਧੀ ਕਰਕੇ ਉਹ ਸਿੱਖਾਂ ਵੱਲ ਸਿੱਧੀ ਕਰਕੇ
ਹੱਥ ਫੜ ਲਈ ਬੰਦੂਕ ਬਾਜਾਂ ਵਾਲੜੇ ਤੇ ਸਭ ਨੂੰ ਬੰਗਾਰ ਆਖਦੇ ਜਿਹੜਾ ਕੰਮ ਨਾ ਸਮੇਂ ਤੇ ਆਵੇ ਉਹ ਕਾਹਦਾ ਹਥਿਆਰ ਆਖਦੇ ਉਹ ਕਾਹਦਾ ਹਥਿਆਰ ਆਖਦੇ
ਉਹ ਜੰਗ ਵਿੱਚ ਨਾ ਜਾਣ ਤੋਂ ਪਹਿਲਾਂ ਉਹ ਕਾਇਮ ਹਥਿਆਰ ਚਾਹੀਦਾ ਕੀਤੀ ਸਾਫ ਸਪਾਈ ਹੋਵੇ ਉਹ ਤਿਆਰ ਪਿਆਰ ਤਿਆਰ ਚਾਹੀਦਾ ਉਹ ਤਿਆਰ ਪਰ ਤਿਆਰ ਚਾਹੀਦਾ
ਜਿਹੜਾ ਯਾਰ ਗਦਾਰ ਹੋ ਜਾਵੇ ਉਹਨੂੰ ਨਹੀਂ ਉਹ ਯਾਰ ਆਖਦੇ ਜਿਹੜਾ ਕੰਮ ਨਾ ਸਮੇਂ ਤੇ ਆਵੇ ਉਹ ਕਾਹਦਾ ਹਥਿਆਰ ਆਖਦੇ ਉਹ ਕਾਹਦਾ ਹਥਿਆਰ ਆਖਦੇ
ਉਹ ਜਿਹੜਾ ਕੰਮ ਸਮੇਂ ਦੇ ਆਵੇ ਉਹੀਓ ਹਥਿਆਰ ਦੋਸਤੋ ਤੇਗ ਉਹੀ ਜਿਹਦੀ ਤਾਰ ਹੋਵੇ ਕੰਮ ਦੀ ਉਹ ਕਰੇ ਪੂਰੀ ਮਾਰ ਦੋਸਤੋ ਉਹ ਕਰੇ ਪੂਰੀ ਮਾਰ ਦੋਸਤੋ
ਨੇਜਾ ਤਿੱਖਾ ਹੋਵੇ ਵੱਜਦਿਆਂ ਸਾਰ ਹੀ ਉਹ ਬੈਰੀ ਕਰੇ ਪਾਰ ਆਖਦੇ ਜਿਹੜਾ ਕੰਮ ਨਾ ਸਮੇਂ ਤੇ ਆਵੇ ਉਹ ਕਾਹਦਾ ਹਥਿਆਰ ਆਖਦੇ ਉਹ ਕਾਹਦਾ ਹਥਿਆਰ ਆਖਦੇ
ਉਹ ਜਿਹਦਾ ਕਾਇਮ ਹੋਵੇ ਨਾ ਦੱਸਤਾ ਉਹ ਕਾਦੀ ਦਾਤਰੀ ਹੀ ਏ ਜਿਹੜਾ ਅੱਧ ਵਿੱਚ ਹੀ ਮੁੜ ਜਾਵੇ ਉਹ ਕਾਦਾ ਯਾਤਰੀ ਹੀ ਏ ਉਹ ਕਾਦਾ ਯਾਤਰੀ ਹੀ ਏ
ਜੋਦਾ ਤੰਦ ਰੁਸਤ ਲੜ ਸਕਦਾ ਤੇ ਲੜੇ ਨਾ ਬੰਗਾਰ ਆਖਦੇ ਜਿਹੜਾ ਕੰਮ ਨਾ ਸਮੇਂ ਤੇ ਆਵੇ ਉਹ ਕਾਦਾ ਹਥਿਆਰ ਆਖਦੇ ਉਹ ਕਾਦਾ ਹਥਿਆਰ ਆਖਦੇ
ਜਿੰਨੇ ਸਿੱਖਿਆ ਨਿਸ਼ਾਨਾ ਨਹੀਂ ਲਾਉਣਾ ਨਿਸ਼ਾਨਾ ਨਹੀਂ ਮਿਥ ਸਕਦਾ ਜਿਹੜੇ ਪਿੰਨ ਦੀ ਸਿਆਹੀ ਮੁੱਕ ਜਾਵੇ ਉਹ ਸਦਾ ਨਹੀਂ ਜੇ ਲਿਖ ਸਕਦਾ ਉਹ ਸਦਾ ਨਹੀਂ ਜੇ ਲਿਖ ਸਕਦਾ
ਰਹੇ ਕਰਦੀ ਕਲਮ ਢਿੱਲੋਂ ਜੱਟ ਦੀ ਤੇ ਸੱਚ ਦਾ ਵਪਾਰ ਆਖਦੇ ਜਿਹੜਾ ਕੰਮ ਨਾ ਸਮੇਂ ਤੇ ਆਵੇ ਉਹ ਕਾਹਦਾ ਹਥਿਆਰ ਆਖਦੇ ਉਹ ਕਾਹਦਾ ਹਥਿਆਰ ਆਖਦੇ
ਕ੍ਰਿਸ਼ਨ ਅਵਤਾਰ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਕਰਦੇ ਹੋਏ ਲਿਖਦੇ ਨੇ ਉਹ ਕਹਿੰਦੇ ਜਾਓ ਕਸ਼ ਇੱਛ ਕਰੋ ਧਨ ਕੀ ਤੋ ਚੱਲਿਓ ਧਨ ਦੇਸਣ ਦੇਸ ਤੇ ਆਵੇ ਆਓ ਸਭ ਰਿੱਧਣ ਸਿੱਧਣ ਪਏ ਹਮਰੋ ਨਹੀਂ ਨੈਕ ਹੀ ਯਾ ਲਲਚਾਵੇ ਔਰ ਸੁਣੋ ਕਸ਼ ਜੋਗ ਬਿਖੈ ਕਹੇ ਕੌਣ ਇਤੋ ਤਪ ਕੈ ਤਨ ਤਾਵੇ ਜੂਝ ਮਰੋ ਰਣ ਮੈਂ ਤਜ ਭੈ ਤੁਮ ਤੇ ਪ੍ਰਭ ਸਿਆਮ ਇਹ ਬਰ ਪਾਵੇ ਇੱਕ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਹੋਰ ਲਿਖਦੇ ਨੇ ਬਹੁਤ ਖੂਬਸੂਰਤ ਉਹ ਲਿਖਦੇ ਦੇਹ ਸ਼ਿਵਾ ਬਰ ਮੋਹ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਟਰਾਂ ਨਾ ਡਰਾਂ ਅਰਸੋਂ ਜਬ ਜਾਏ ਲਰਾਂ ਨਿਸ਼ਚੈ ਕਰੇ ਆਪਣੀ ਜੀਤ ਕਰਾਂ ਅਰ ਸਿੱਖ ਹੋ ਆਪਣੇ ਹੀ ਮਨ ਕਹੋ ਇਹ ਲਾਲਚ ਹੋ ਗੁਣ ਤੋਂ ਉਚਰਾਂ ਜਬ ਆਵ ਕੀ ਔਧ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰਾਂ ਗੁਰੂ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਜਦੋਂ ਮੇਰੀ ਉਮਰ ਦਾ ਅੰਤ ਸਮਾਂ ਆਵੇ ਤੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਵੈਰੀ ਦੇ ਨਾਲ ਲੜਦਿਆਂ ਲੜਦਿਆਂ ਹੀ ਸ਼ਹੀਦ ਹੋ ਜਾਵਾਂ ਇਹ ਮੇਰੇ ਮਨ ਦੀ ਭਾਵਨਾ ਹੈ ਕਬੀਰ ਸਾਹਿਬ ਕਹਿੰਦੇ ਹਨ ਸ਼੍ਰੋਮਣੀ ਭਗਤੋ ਕਹਿੰਦੇ ਸੂਰਮਾ ਕੌਣ ਆ ਕਹਿੰਦੇ ਕਬੀਰ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਤੇ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਇੱਥੇ ਦੀਨ ਤੋਂ ਦੋ ਅਰਥ ਆਏ ਨੇ ਇੱਕ ਆਇਆ ਦੀਨ ਤੋਂ ਭਾਵ ਧਰਮ ਤੇ ਇੱਕ ਦੀਨ ਤੋਂ ਭਾਵ ਆਇਆ ਗਰੀਬ ਗਰੀਬ ਦੀ ਖਾਤਰ ਤੇ ਧਰਮ ਦੀ ਖਾਤਰ ਜਿਹੜਾ ਸੂਰਮਾ ਲੜਦਾ ਉਹਨੂੰ ਕਹਿੰਦੇ ਆ ਸੂਰਮਾ ਆਪਣੇ ਹੱਕਾਂ ਵਾਸਤੇ ਜਿਹੜਾ ਲੜਦਾ ਜਿਹੜਾ ਆਪਣੇ ਮਤਲਬ ਵਾਸਤੇ ਲੜਦਾ ਉਹਨੂੰ ਸੂਰਮਾ ਨਹੀਂ ਆਖਿਆ ਜਾਂਦਾ ਸੂਰਮਾ ਹੁੰਦਾ ਜਿਹੜਾ ਦੂਸਰਿਆਂ ਵਾਸਤੇ ਲੜਦਾ ਗਰੀਬਾਂ ਵਾਸਤੇ ਲੜਦਾ ਧਰਮ ਦੀ ਖਾਤਰ ਲੜਦਾ ਮਲੇਰਕੋਟਲੇ ਦੇ ਰੱਕੜ ਦੇ ਵਿੱਚ ਧਰਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਨਾਮਧਾਰੀ ਸਿੰਘਾਂ ਨੇ ਉਹ ਸਨ ਸੂਰਮੇ ਜਿਨ੍ਹਾਂ ਨੇ ਇਹ ਨਹੀਂ ਵੇਖਿਆ ਸਾਡਾ ਘਰ ਪਿੱਛੇ ਆ ਸਾਡਾ ਪਿੱਛੇ ਪਰਿਵਾਰ ਆ ਉਹਨਾਂ ਨੇ ਇੱਕੋ ਹੀ ਚੀਜ਼ ਨੂੰ ਮੁੱਖ ਰੱਖਿਆ ਸਤਿਗੁਰੂ ਨੂੰ ਮੁੱਖ ਰੱਖ ਕੇ ਤੇ ਜਾ ਕੇ ਕੁਰਬਾਨੀਆਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੱਥ ਦੇ ਵਿੱਚ ਫੜੀ ਹੋਈ ਹੈ ਬੰਦੂਕ, ਉਹਨੂੰ ਹੁਣ ਸਿੱਧੀ ਕਰ ਲਿਆ ਤੇ ਸਿੱਖਾਂ ਨੂੰ ਵੰਗਾਰ ਕੇ ਇੱਕ ਗੱਲ ਆਖੀ ਵੀ ਕੋਈ ਸਿੱਖ ਆਵੇ ਅਸੀਂ ਆ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ, ਇਹ ਵੇਖਣਾ ਵੀ ਚੱਲਦੀ ਵੀ ਆ ਕਿ ਨਹੀਂ ਚੱਲਦੀ, ਕਾਰੀਗਰ ਲਾਹੌਰ ਤੋਂ ਨਵੀਂ ਬਣਾ ਕੇ ਲੈ ਕੇ ਆਇਆ ਤੇ ਵੇਖੀਏ ਵੀ ਇਹ ਬੰਦੂਕ ਚੱਲਦੀ ਆ ਕਿ ਨਹੀਂ ਚੱਲਦੀ। ਗੁਰੂ ਸਾਹਿਬ ਕਹਿੰਦੇ ਆ ਕਿ ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ। ਗੁਰੂ ਸਾਹਿਬ ਰਫਲ ਦੀ ਪਰਖ ਕਰਨ ਵਾਸਤੇ ਸੂਰਮਿਆਂ ਨੂੰ ਆਵਾਜ਼ ਦਿੰਦੇ ਆ ਤੇ ਅੱਗੇ ਕੀ ਕਾਰ ਵਰਤਦੀ ਆ, ਇਸ ਕਵਿਤਾ ਦੇ ਵਿੱਚ ਸਰਵਣ ਕਰੋ, ਇਉਂ ਬੇਨਤੀ ਕਰਨ ਲੱਗੇ ਹਨ।
ਫੜ ਕੇ ਬੰਦੂਕ ਨੂੰ ਹੱਥ, ਹੁਕਮ ਸੀ ਕੀਤਾ ਚੱਟ, ਕਿਹੜਾ ਉਹ ਧਰਮੀ ਸੂਰਾ ਉਤਰੇ ਜੋ ਬਚਨ ਤੇ ਪੂਰਾ, ਉੱਠ ਖੜਾ ਹੋਵੇ ਮੌਤ ਜਿਸ ਬਾਰ ਨੀ, ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ, ਆਵੇ ਕੋਈ ਅੱਗੇ ਸੂਰਮਾ
ਕਿਹੜਾ ਜੋ ਮਰਨਾ ਚਾਵੇ ਪਵਜਲ ਚੋਂ ਤਰਨਾ ਚਾਵੇ, ਲੜੈ ਜੋ ਦੀਨ ਕੇ ਖੇਤ ਕਬੂ ਨਾ ਛਾਡੇ ਖੇਤ, ਫਿਰ ਮਰੇ ਨਾ ਜੋ ਮਰੇ ਐਸੀ ਮਰਨੀ, ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ, ਆਵੇ ਕੋਈ ਅੱਗੇ ਸੂਰਮਾ
ਕਿਹੜਾ ਜਿੰਦ ਤਲੀ ਤਰੂਗਾ ਤਨ ਮਨ ਕੁਰਬਾਨ ਕਰੂਗਾ, ਜਿਸ ਨੂੰ ਨਹੀਂ ਮੌਤ ਪਿਆਰੀ ਚਟਪਟ ਹੋ ਕਰੇ ਤਿਆਰੀ, ਉੱਠ ਜਿੰਦ ਜਿਸ ਤਲੀ ਉੱਤੇ ਤਰਨੀ, ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ, ਆਵੇ ਕੋਈ ਅੱਗੇ ਸੂਰਮਾ
ਗਗਨ ਦਮਾਮਾ ਬਾਜੈ ਕਿਹੜਾ ਜੋ ਰਣ ਵਿੱਚ ਗਾਜੈ, ਪਰਿਆ ਨੀ ਸਾਨੇ ਕਾਓ ਜੂਜਣ ਕੋ ਅਬ ਹੈ ਦਾਓ, ਆਓ ਸੱਚ ਦੀ ਕਦਰ ਜਿਸ ਕਰਨੀ, ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ, ਆਵੇ ਕੋਈ ਅੱਗੇ ਸੂਰਮਾ
ਕਿਹੜਾ ਹੈ ਧਰਮੀ ਬੱਚਾ ਕਿਹੜਾ ਹੈ ਬਚਨ ਤੇ ਪੱਕਾ, ਕਿਹੜਾ ਜੋ ਬੋਲ ਪੁਗਾਵੇ ਕਿਹੜਾ ਜੋ ਸਿਦਕ ਨਵਾਵੇ, ਕਿਹੜਾ ਹੋਵੇ ਪਰ ਵਾਣ ਗੁਰ ਚਰਨੀ, ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ, ਆਵੇ ਕੋਈ ਅੱਗੇ ਸੂਰਮਾ
ਕਿਹੜਾ ਜੋ ਖਲ ਲੁਹਾਵੇ ਕਿਹੜਾ ਜੋ ਤਨ ਚਰਾਵੇ, ਕਿਹੜਾ ਜੋ ਸੂਲੀ ਚੜ ਜੇ ਕਿਹੜਾ ਜੋ ਅੱਗ ਚ ਸੜ ਜੇ, ਕਿਨੇ ਹੱਸ ਕੇ ਮੁਸੀਬਤ ਜਰਨੀ, ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ, ਆਵੇ ਕੋਈ ਅੱਗੇ ਸੂਰਮਾ
ਕਿਹੜਾ ਜੋ ਡੋਲੇ ਵੀ ਨਾ ਮੁੱਖੋਂ ਸੀ ਬੋਲੇ ਵੀ ਨਾ, ਕਿਹੜਾ ਉਹ ਸੇਵਾਦਾਰ ਸਭ ਕੁਝ ਹੀ ਦੇ ਜੋ ਵਾਰ, ਕਿਨੇ ਫੀਸ ਸਿਰਾਂ ਦੀ ਭਰਨੀ, ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ, ਆਵੇ ਕੋਈ ਅੱਗੇ ਸੂਰਮਾ
ਸੇਵਕ ਸਿੰਘ ਸੱਚ ਗਾਵਸੀ, ਮਲਕਲ ਜਦ ਮੌਤ ਆਵਸੀ, ਲਾਉਂਦੀ ਜਦ ਆ ਕੇ ਸੰਨ ਦਿੰਦੀ ਦਰਵਾਜੇ ਪੰਨ, ਮਿਲੇ ਮੁਕਤੀ ਗੁਰੂ ਦੇ ਚਰਨੀ,
ਆਵੇ ਕੋਈ ਅੱਗੇ ਸੂਰਮਾ ਅਸਾਂ ਪਰਖ ਰਫਲ ਦੀ ਕਰਨੀ, ਆਵੇ ਕੋਈ ਅੱਗੇ ਸੂਰਮਾ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 12 ਤੇ ਵਧੀਕ ਦੇ ਵਿੱਚ ਲਿਖਦੇ ਹਨ, ਉਹ ਕਹਿੰਦੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਇੱਕ ਸ਼ਾਇਰ ਬਹੁਤ ਖੂਬਸੂਰਤ ਦੋ ਲੈਣਾ ਲਿਖਦਾ, ਉਹ ਕਹਿੰਦਾ ਮਨ ਮਾਹੀ ਦਾ ਉਹਨਾਂ ਕੀ ਮੋਹ ਲੈਣਾ, ਜਿਹੜੇ ਬਿਰਹਾ ਦੀ ਅੱਗ ਵਿੱਚ ਸੜੇ ਹੀ ਨਹੀਂ, ਓਏ ਉਹਨਾਂ ਤਾਂ ਹੀ ਕੀ ਵਸਲ ਦੀ ਰਾਤ ਆਉਣੀ, ਰਾਹ ਵੇਖਣ ਲਈ ਸੂਲੀ ਜੋ ਚੜੇ ਹੀ ਨਹੀਂ, ਓਏ ਉਹਨਾਂ ਮਾਹੀ ਦੇ ਮਜੇ ਸਵਾਹ ਪਾਉਣੇ, ਜਿਹੜੇ ਮੌਤ ਪਾਸੋਂ ਮਰਨਾ ਪੜੇ ਹੀ ਨਹੀਂ, ਓਏ ਉਹਨਾਂ ਦਿਲਾਂ ਦਾ ਕੀ ਵਪਾਰ ਕਰਨਾ, ਜਿਹੜੇ ਪਿਆਰ ਬਾਜ਼ਾਰ ਵਿੱਚ ਵੜੇ ਹੀ ਨਹੀਂ, ਦਿਲ ਦੇ ਦੀਵੇ ਵਿੱਚ ਰੱਖ ਕੇ ਪ੍ਰੇਮ ਬੱਤੀ ਤੇ ਹਉਮੈ ਸਾੜ ਕੇ ਅਗਨ ਜਲਾਈ ਦੀ ਏ, ਤੇ ਕਾਸਾ ਖੋਪਰ ਦਾ ਫੜ ਕੇ ਹੱਥ ਬਾਲਮ ਪਿੱਛੋਂ ਗੁਰੂ ਦੀ ਕੁੰਡੀ ਖੜਕਾਈ ਦੀ ਏ। ਸਤਿਗੁਰੂ ਦੀ ਕੁੰਡੀ ਖੜਕਾਉਣੀ, ਸਤਿਗੁਰੂ ਦੀ ਖੁਸ਼ੀ ਲੈਣੀ, ਇਹ ਬੜੀ ਔਖੀ ਏ ਸਾਧ ਸੰਗਤ ਜੀ। ਤੇ ਲੈ ਉਹ ਹੀ ਸਕਦਾ ਜਿਹਦੇ ਉੱਤੇ ਕਿਰਪਾ ਹੋਵੇ, ਕਿਰਪਾ ਤੋਂ ਬਿਨਾਂ ਕੁਝ ਨਹੀਂ ਹੁੰਦਾ। ਸੋ ਮੈਂ ਬੇਨਤੀ ਕਰ ਰਿਹਾ ਸੀ, ਸਤਿਗੁਰੂ ਜੀ ਨੇ ਆਵਾਜ਼ ਦਿੱਤੀ ਵੀ ਕੋਈ ਸੂਰਮਾ ਅੱਗੇ ਆਵੇ ਆ, ਰਫਲ ਦੀ ਪਰਖ ਕਰਨੀ ਆ। ਸਾਂਗ ਵਰਤਾ ਦਿੱਤਾ ਗੁਰੂ ਨੇ, ਸਾਂਗ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਤੇ ਸਤਸੰਗੀਓ, ਉਹ ਜਿਹੜੀ ਗੱਲ ਹੁੰਦੀ ਆ ਨਾ, ਉਹ ਫਿਰ ਗੁਰੂ ਹੀ ਕਿਰਪਾ ਕਰੇ ਤੇ ਉਹਦੇ ਉੱਤੇ ਸਿੱਖ ਜਿਹੜਾ ਵਾ ਉਹ ਪੂਰਾ ਉਤਰ ਸਕਦਾ, ਨਹੀਂ ਤੇ ਨਹੀਂ ਉਤਰ ਸਕਦਾ। ਮੈਂ ਬੇਨਤੀ ਕਰ ਰਿਹਾ ਸੀ ਵੀ ਆਵਾਜ਼ ਦੇ ਦਿੱਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਤੇ ਸਭ ਤੋਂ ਪਹਿਲਾਂ ਉਹ ਜਿਹੜਾ ਡੱਲਾ ਸੀ ਨਾ ਜਿਹਨੇ ਆਖਿਆ ਸੀ ਸੱਚੇ ਪਾਤਸ਼ਾਹ ਬਿਪਤਾ ਦੇ ਵਿੱਚ ਮੈਨੂੰ ਆਵਾਜ਼ ਮਾਰ ਦੇ ਇੱਕ ਵਾਰੀ ਤੇ ਮੈਂ ਤੁਹਾਡੀ ਸਹਾਇਤਾ ਕਰਦਾ। ਕਹਿੰਦੇ ਦਮ ਦਿੱਤਿਆਂ ਬਾਜ ਨਹੀਂ ਦਮ ਮਿਲਦੇ, ਢੋਏ ਦਮਾਂ ਦੇ ਬਾਜ ਨਹੀਂ ਢੋਏ ਜਾਂਦੇ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਤੇ ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ, ਦਰਦਾਂ ਬਾਜ ਨਹੀਂ ਸੀਨੇ ਚ ਛੇਕ ਪੈਂਦੇ, ਤੇ ਛੇਕਾਂ ਬਾਜ ਨਹੀਂ ਮੋਤੀ ਪਰੋਏ ਜਾਂਦੇ, ਸ਼ਰਫ ਦਾਗ ਗੁਲਾਮੀ ਦੇ ਦੇਸ਼ ਉੱਤੋਂ ਕੌਮੀ ਅਣਖ ਦੇ ਬਾਜ ਨਹੀਂ ਧੋਏ ਜਾਂਦੇ। ਪੰਜਾਬੀ ਦਾ ਸ਼ਾਇਰ ਆ ਫਿਰੋਜ਼ਦੀਨ ਸ਼ਰਫ, ਇਹਨੇ ਪੰਜਾਬੀ ਦੀ ਭਾਸ਼ਾ ਦੇ ਵਿੱਚ ਸ਼ੁੱਧ ਤੇ ਸਪਸ਼ਟ ਠੋਕਵੀਂ ਪੰਜਾਬੀ ਦੇ ਵਿੱਚ ਕਵਿਤਾ ਲਿਖੀ ਹੈ, ਕਵਿਤਾ ਦਾ ਉਚਾਰਨ ਕੀਤਾ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਉਹ ਡੱਲਾ ਜਿਹੜਾ ਸੀ ਨਾ, ਉਹਨੂੰ ਗੁਰੂ ਜੀ ਨੇ ਆਖਿਆ, ਕਹਿੰਦੇ ਲਿਆ ਕੋਈ ਬੈਰਾੜ ਸੂਰਮਾ, ਤੂੰ ਕਹਿੰਦਾ ਮੇਰੇ ਸੂਰਮੇ ਬੜੇ ਉੱਚੇ ਜਵਾਨ ਨੇ, ਲੰਮੇ ਨੇ, ਬੜੇ ਦਲੇਰ ਨੇ, ਹੁਣ ਉਹਨਾਂ ਦੀ ਦਲੇਰੀ ਦੀ ਲੋੜ ਆ, ਆਹ ਬੰਦੂਕ ਦੀ ਪਰਖ ਕਰਨੀ ਆ ਉਹਨਾਂ ਨੂੰ, ਕੋਈ ਆਪ ਹੀ ਛਾਤੀ ਡਾਉਣ ਅੱਗੇ ਆ ਕੇ ਬੰਦੂਕ ਦੇ। ਕਹਿੰਦੇ ਫਿਰ ਡੱਲਾ ਗਿਆ ਆਪਣੇ ਸਾਥੀਆਂ ਦੇ ਕੋਲ, ਇਹਨੇ ਜਾ ਕੇ ਪੁੱਛਿਆ, ਉਹ ਚੌਧਰੀ ਡੱਲੇ ਨੂੰ ਆਖਣ ਲੱਗੇ, ਬੇ ਆਈ ਮੌਤੇ ਅਸੀਂ ਨਹੀਂ ਮਰਨਾ, ਉਹ ਕਿਹੜਾ ਜਿਵੇਂ ਐਵੇਂ ਬਿਨਾਂ ਗੱਲ ਤੋਂ ਮਰ ਜੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਸਤਸੰਗੀਓ, ਜਦੋਂ 22 ਧਾਰ ਦੇ ਰਾਜਿਆਂ ਨੇ ਹਾਥੀ, ਇੱਕ ਖੂਨੀ ਹਾਥੀ ਮੰਗਾ ਲਿਆ, ਉਹਨੂੰ ਸ਼ਰਾਬ ਪਿਆਈ, ਉਹਨੂੰ ਭੰਗ ਘੋਟ ਘੋਟ ਕੇ ਪਿਆਈ, ਉਹਦੀ ਸੁੰਡ ਦੇ ਨਾਲ ਤਲਵਾਰਾਂ ਤਿੱਖੀਆਂ ਵਧੀਆਂ, ਢਾਲਾਂ ਵਧੀਆਂ, ਉਹਦੇ ਪਿੰਡੇ ਦੇ ਉੱਤੇ ਬੜੇ ਬੜੇ ਵੱਡੇ ਲੋਹੇ ਦੇ ਜਿਹੜੇ ਸਨ, ਮੋਟੇ ਲੋਹੇ ਦੇ ਉਹ ਤਵੇ ਪਾਏ ਗਏ ਕਿ ਹਾਥੀ ਨੂੰ ਕਿਸੇ ਪਾਸਿਓਂ ਵੀ ਕੋਈ ਹਥਿਆਰ ਨਾ ਵੱਜੇ। ਉਹ ਹਾਥੀ ਤਿਆਰ ਕਰਕੇ ਲੋਹਗੜ੍ਹ ਦਾ ਕਿਲ੍ਹਾ ਤੋੜਨ ਵਾਸਤੇ 22 ਧਾਰ ਦੇ ਰਾਜਿਆਂ ਨੇ ਭੇਜ ਦਿੱਤਾ। ਜਦੋਂ ਪਤਾ ਲੱਗਾ ਸਿੱਖਾਂ ਨੂੰ, ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਆਖਿਆ, ਸੱਚੇ ਪਾਤਸ਼ਾਹ 22 ਧਾਰ ਦੇ ਰਾਜਿਆਂ ਦਾ ਹਾਥੀ ਸਵੇਰੇ ਆ ਜਾਣਾ, ਉਹਨੇ ਲੋਹਗੜ੍ਹ ਦਾ ਕਿਲ੍ਹਾ ਤੋੜ ਦੇਣਾ, ਤੇ ਉਹਨੂੰ ਰੋਕਿਆ ਕਿਵੇਂ ਜਾਵੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਾਡੇ ਕੋਲ ਦੁਨੀ ਚੰਦ ਮਜੀਠੇ ਵਾਲਾ ਹਾਥੀ ਆ, 9 ਮਣ ਉਹਦਾ ਵਜਨ ਸੀ, 9 ਮਣ ਇਤਿਹਾਸ ਦੇ ਵਿੱਚ ਲਿਖਿਆ। ਸਤਿਗੁਰ ਕਹਿੰਦੇ ਉਹ ਲੜੂਗਾ ਹਾਥੀ ਦੇ ਨਾਲ। ਜਦੋਂ ਸਾਰੇ ਰੌਲਾ ਪੈ ਗਿਆ ਵੀ ਮਜੀਠੀਏ ਵਾਲੇ ਦੁਨੀ ਚੰਦ ਨੇ ਸਵੇਰੇ ਹਾਥੀ ਨਾਲ ਲੜਨਾ, ਤੇ ਉਹਨੂੰ ਫਿਕਰ ਪੈ ਗਿਆ ਵੀ ਇਹ ਬਿਨਾਂ ਵਜ੍ਹਾ ਤੋਂ ਹੀ ਗੁਰੂ ਮੈਨੂੰ ਮਰਵਾ ਦੇਣ ਲੱਗੇ ਨੇ, ਮੈਨੂੰ ਲੱਗਦਾ ਕਿ ਮੇਰੇ ਨਾਲ ਇਹ ਕੋਈ ਮਨ ਦੇ ਵਿੱਚ ਖਾਰ ਰੱਖਦੇ ਨੇ। ਉਹ ਸਿਦਕ ਤੋਂ ਡੋਲ ਗਿਆ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਕਹਿੰਦੇ ਉਹ ਡੋਲ ਗਿਆ ਭਾਈ ਦੁਨੀ ਚੰਦ, 500 ਬੰਦਾ ਆਪਣੇ ਵਿਚਾਰਾਂ ਦੇ ਨਾਲ ਉਹਨੇ ਸਹਿਮਤ ਕਰਕੇ ਲੰਗਰ ਦੇ ਪਿਛਲੇ ਪਾਸਿਓਂ ਕਿਲੇ ਦੇ ਉੱਤੋਂ ਰੱਸਾ ਲਮਕਾ ਕੇ ਕੱਲਾ ਕੱਲਾ ਬੰਦਾ ਥੱਲੇ ਤਾਰ ਦਿੱਤਾ। 500 ਬੰਦਾ ਲੈ ਕੇ ਦੁਨੀ ਚੰਦ ਇੱਥੋਂ ਫਰਾਰ ਹੋ ਗਿਆ ਕਿਲੇ ਦੇ ਵਿੱਚੋਂ। ਜਦੋਂ ਕਿਲੇ ਚੋਂ ਫਰਾਰ ਹੋਇਆ ਤੇ ਜਿਹੜੇ ਪਿੰਡ ਦੇ ਵਿੱਚ ਇਸ ਨੂੰ ਜਾ ਕੇ ਲਟਾਇਆ, ਕਿਉਂਕਿ ਰੱਸੇ ਦੇ ਉੱਤੋਂ ਜਦੋਂ ਅਖੀਰ ਦੇ ਉੱਤੇ ਆਪ ਉਤਰਨ ਲੱਗਾ ਤੇ ਭਾਰ ਬੜਾ ਸੀ, 9 ਮਣ ਵਜਨ ਸੀ, ਰੱਸੇ ਨੇ ਭਾਰ ਨਾ ਝੱਲਿਆ, ਥੱਲੇ ਵੱਜਾ ਆ ਕੇ ਲੱਤ ਟੁੱਟ ਗਈ ਮੋਟੇ ਪੱਟਿਓ, ਸੱਜੇ ਪੱਟ ਟੁੱਟ ਗਿਆ ਸੱਜਾ। ਤੇ ਜਿਹੜੇ ਬਿਸਤਰੇ ਦੇ ਵਿੱਚ ਮਜੀਠੇ ਲਿਆ ਕੇ ਇਹਨੂੰ ਲੰਮੇ ਪਾਇਆ ਨਾ, ਉਹਦੇ ਵਿੱਚ ਹੀ ਸੱਪ ਬੈਠਾ ਸੀ, ਤੇ ਉਹਦੇ ਵਿੱਚੋਂ ਹੀ ਸੱਪ ਲੜ ਕੇ ਤੇ ਦੁਨੀ ਚੰਦ ਮਰ ਗਿਆ। ਦਿਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗਾ, ਸਤਿਗੁਰ ਕਹਿਣ ਲੱਗੇ, ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ, ਇਹ ਮੌਤ ਤੋਂ ਭੱਜਾ ਸੀ ਨਾ, ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ, ਤੇ ਉਹਨੂੰ ਉਹ ਮੌਤ ਜਿਹੜੀ ਆ ਉੱਥੇ ਵੀ ਟੱਕਰ ਪਈ ਏ, ਤੇ ਉਹੀ ਜੇ ਗੁਰੂ ਜੀ ਦਾ ਬਚਨ ਮੰਨ ਕੇ ਸ਼ਹੀਦੀ ਪ੍ਰਾਪਤ ਕਰ ਜਾਂਦਾ ਤੇ ਦਲੇਰਾਂ ਦੇ ਵਿੱਚ ਗਿਣਤੀ ਹੋ ਜਾਣੀ ਸੀ, ਭੱਜ ਗਿਆ, ਡਰਪੋਕਾਂ ਵਿੱਚ ਗਿਣਿਆ ਗਿਆ। ਫਿਰ ਸਿੱਖਾਂ ਨੇ ਆਖਿਆ, ਸੱਚੇ ਪਾਤਸ਼ਾਹ ਦੁਨੀ ਚੰਦ ਤੇ ਭੱਜ ਗਿਆ ਰਾਤ ਦਾ, ਉਹਦੀ ਮੌਤ ਹੋ ਗਈ ਆ, ਹੁਣ ਹਾਥੀ ਨੂੰ ਕਿਹੜਾ ਰੋਕੂਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਹੁਣ ਹਾਥੀ ਨਾਲ ਸ਼ੇਰ ਲੜੂਗਾ, ਰਠੌਰ ਸੂਰਮਾ ਭਾਈ ਬਚਿੱਤਰ ਸਿੰਘ ਲੜੂਗਾ, ਇਹ ਹਾਥੀ ਨੂੰ ਭਜਾਊਗਾ ਮਾਰ ਕੇ ਨਾਗਣੀ ਮੱਥੇ ਦੇ ਵਿੱਚ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਨਾਗਣੀ ਦੇ ਕੇ ਬਚਿੱਤਰ ਸਿੰਘ ਨੂੰ ਆਖਿਆ, ਲੈ ਭਾਈ ਬਚਿੱਤਰ ਸਿੰਘ, ਆਹ ਹਾਥੀ ਜਿਹੜਾ ਸਵੇਰੇ ਆਉਣਾ ਨਾ, ਮੱਛਰਿਆ ਹੋਇਆ 22 ਧਾਰ ਦੇ ਰਾਜਿਆਂ ਦਾ, ਇਹਨੂੰ ਨਾਗਣੀ ਮਾਰ ਕੇ ਵਾਪਸ ਤੂੰ ਭਜਾਉਣਾ। ਗੁਰੂ ਜੀ ਦਾ ਆਸਰਾ ਲੈ ਕੇ ਘੋੜੇ ਦੇ ਉੱਤੇ ਬੈਠ ਗਿਆ ਭਾਈ ਬਚਿੱਤਰ ਸਿੰਘ। ਜਾਂ ਹਾਥੀ ਮਸਤ ਹੋ ਕੇ ਸ਼ਰਾਬ ਨਾਲ ਆਇਆ ਲੋਹਗੜ੍ਹ ਦਾ ਕਿਲਾ ਢਾਉਣ ਵਾਸਤੇ, ਇਹਨੇ ਮੱਥੇ ਵਿੱਚ ਨਾਗਣੀ ਮਾਰੀ। ਉਹ ਹਾਥੀ ਜਿਹੜਾ ਸੀ ਪਾਗਲ ਹੋ ਗਿਆ, ਬਾਈ ਧਰ ਦੇ ਰਾਜਿਆਂ ਦੀਆਂ ਫੌਜਾਂ ਨੂੰ ਲਤਾੜਦਾ ਆਇਆ ਵਾਪਸ ਭੱਜ ਗਿਆ। ਉਹਨੇ ਆਪਣੀਆਂ ਹੀ ਫੌਜਾਂ ਕਈ ਮਾਰ ਦਿੱਤੀਆਂ, ਕਈ ਸੂਰਮੇ ਮਾਰ ਦਿੱਤੇ, ਵਾਪਸ ਨਿਕਲ ਗਿਆ। ਇਸ ਤਰ੍ਹਾਂ ਉਹ ਸਾਂਗ ਜਿਹੜਾ ਸੀ ਨਾ, ਸਾਂਗ ਗੁਰੂ ਨੇ ਵਰਤਾਇਆ, ਉਹਦੇ ਉੱਤੇ ਭਾਈ ਬਚਿੱਤਰ ਸਿੰਘ ਪੂਰਾ ਉਤਰਿਆ। ਹੁਣ ਗੁਰੂ ਗੋਬਿੰਦ ਸਿੰਘ ਆਵਾਜ਼ ਮਾਰਦੇ ਨੇ, ਕਹਿੰਦੇ ਡੱਲਿਆ, ਜੇ ਤੇਰਾ ਕੋਈ ਸੂਰਮਾ ਨਹੀਂ ਆਇਆ ਤੂੰ ਹੀ ਅੱਗੇ ਆ ਜਾ ਬੰਦੂਕ ਦੇ, ਤੂੰ ਕਹਿੰਦਾ ਸੀ ਮੈਂ ਤੁਹਾਡੀ ਸਹਾਇਤਾ ਕਰੂੰਗਾ, ਇਹ ਵੀ ਡੋਲ ਗਿਆ। ਜਾਂ ਗੁਰੂ ਜੀ ਨੇ ਫਿਰ ਆਵਾਜ਼ ਦਿੱਤੀ ਵੀ ਮੇਰੇ ਸਿੰਘਾਂ ਨੂੰ ਜਾ ਕੇ ਆਖੋ ਗੁਰੂ ਨਾਨਕ ਦਾ ਸਿੰਘ ਕੋਈ ਬੰਦੂਕ ਦੇ ਅੱਗੇ ਆ ਕੇ ਖਲੋਵੇ। ਫਿਰ ਉੱਥੇ ਇੱਕ ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਸੀ ਮਜ਼੍ਹਬੀ ਸਿੰਘਾਂ ਦੀ ਕੌਮ ਦੇ ਵਿੱਚੋਂ। ਇਹ ਦੋਵੇਂ ਪਿਓ ਪੁੱਤਾਂ ਦੇ ਵਿੱਚ ਲੜਾਈ ਹੋ ਗਈ। ਕਹਿੰਦਾ ਪੁੱਤ ਕਹਿੰਦਾ ਪਹਿਲਾਂ ਮੈਂ ਮਰਨਾ, ਪਿਓ ਕਹਿੰਦਾ ਪਹਿਲਾਂ ਮੈਂ ਮਰਨਾ। ਇਹ ਭੱਜ ਕੇ ਬੰਦੂਕ ਦੇ ਅੱਗੇ ਆ ਕੇ ਦੋਵੇਂ ਜਾਣੇ ਖਲੋ ਗਏ। ਹੋਰ ਸਿੱਖਾਂ ਨੇ ਵੀ ਇਹਨਾਂ ਦੇ ਮਗਰ ਲੈਣ ਬਣਾ ਲਈ, ਸੱਚੇ ਪਾਤਸ਼ਾਹ ਪਹਿਲਾਂ ਸਾਡੀ ਇੱਕ ਚ ਗੋਲੀ ਮਾਰੋ। ਦੂਜੇ ਨੇ ਆਖਿਆ ਸੱਚੇ ਪਾਤਸ਼ਾਹ ਪਹਿਲਾਂ ਇਸ ਤੋਂ ਪਹਿਲਾਂ ਮੈਨੂੰ ਮਾਰ ਦਿਓ। ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰਕੇ ਸਿੱਧੀ ਬੰਦੂਕ ਉਹਦਾ ਘੋੜਾ ਦੱਬਿਆ ਤੇ ਸਿੱਖਾਂ ਦੇ ਉੱਤੋਂ ਦੀ ਗੋਲੀ ਕੱਢ ਦਿੱਤੀ ਤੇ ਡੱਲੇ ਨੂੰ ਕਹਿਣ ਲੱਗੇ, ਆ ਵੇਖ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਦਾ ਸਿਦਕ, ਇਹ ਮਰਨ ਲਈ ਸਦਾ ਤਿਆਰ ਰਹਿੰਦੇ ਨੇ। ਜੇ ਗੁਰ ਸਾਂਗ ਵਰਤਦਾ ਗੁਰ ਸਿੱਖ ਸਿਦਕ ਨਾ ਹਾਰੇ। ਸਿੱਖ ਨੂੰ ਕਦੀ ਸਿਦਕ ਨਹੀਂ ਹਾਰਨਾ ਚਾਹੀਦਾ। ਗੁਰੂ ਸਾਹਿਬ ਡੱਲੇ ਨੂੰ ਉਪਦੇਸ਼ ਦਿੰਦੇ, ਡੱਲਿਆ ਹੰਕਾਰ ਨਹੀਂ ਕਰਨਾ ਚਾਹੀਦਾ, ਹੰਕਾਰ ਗੁਰੂ ਨੂੰ ਭਾਉਂਦਾ ਨਹੀਂ। ਆਹ ਕਵਿਤਾ ਕਹਿ ਕੇ ਆਪਾਂ ਸਮਾਪਤੀ ਕਰਨੀ ਆ, ਇਉਂ ਬੇਨਤੀ ਕਰਨ ਲੱਗੇ।
ਸਤ ਗੁਰ ਜੀ ਡੱਲੇ ਨੂੰ ਆਖਣ ਸੁਣ ਲੈ ਬਾਤ ਹਮਾਰੀ, ਇਹ ਘਰ ਗੁਰ ਨਾਨਕ ਦਾ ਇੱਥੇ ਚੱਲਣੀ ਨਹੀਂ ਹੁਸ਼ਿਆਰੀ, ਇਹ ਘਰ ਗੁਰ ਨਾਨਕ ਦਾ ਇੱਥੇ ਚੱਲਣੀ ਨਹੀਂ ਹੁਸ਼ਿਆਰੀ।
ਜੋ ਨੀਵਾਂ ਹੋ ਜਾਵੇ ਆਖਰੇ ਉਹ ਪਰਮ ਪਦ ਪਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ।
ਪਾਪੀ ਦੁਰਯੋਧਨ ਜੇ ਮੇਰੀ ਮੇਰੀ ਕਰਦੇ ਮਰ ਗਏ, ਰਾਵਣ ਤੇ ਕੰਸ ਜੇ ਇਹ ਹੰਕਾਰ ਦੇ ਅੱਗੇ ਹਰ ਗਏ, ਰਾਵਣ ਤੇ ਕੰਸ ਜੇ ਇਹ ਹੰਕਾਰ ਦੇ ਅੱਗੇ ਹਰ ਗਏ।
ਉਹ ਜਿੱਤਾਂ ਜਿੱਤ ਜਾਂਦਾ ਜਿਹੜਾ ਮੋਹ ਤੇ ਮਾਨ ਗਵਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ।
ਬਾਦਸ਼ਾਹ ਸਿਕੰਦਰ ਦੇ ਮਨ ਦੇ ਵਿੱਚ ਹੋਮੇ ਸੀ ਆ ਗਈ, ਉਹਦੇ ਪਾਨੋ ਹੱਡਾਂ ਨੂੰ ਚੰਦਰੀ ਮੋਤੀ ਉਸ ਨੂੰ ਖਾ ਗਈ, ਉਹਦੇ ਪਾਨੇ ਹੱਡਾਂ ਨੂੰ ਚੰਦਰੀ ਮੋਤੀ ਉਸ ਨੂੰ ਖਾ ਗਈ।
ਜੋ ਮਾਲਕ ਤਖਤਾਂ ਦਾ ਜੱਗ ਤੋਂ ਖਾਲੀ ਹੱਥੀ ਜਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ।
ਬਾਬਰ ਹੰਕਾਰੀ ਨੇ ਨਾਨਕ ਨਾਲ ਸੀ ਮੱਥਾ ਲਾਇਆ, ਵਿੱਚ ਖੁਦੀ ਦੇ ਆ ਕੇ ਤੇ ਉਸਨੇ ਚੱਕੀ ਨੂੰ ਪਿਸਵਾਇਆ, ਵਿੱਚ ਖੁਦੀ ਦੇ ਆ ਕੇ ਤੇ ਉਸਨੇ ਚੱਕੀ ਨੂੰ ਪਿਸਵਾਇਆ।
ਜਦ ਗੁਰੂ ਚਲਾਵੇ ਤਾਂ ਆਪਣੇ ਆਪ ਚੱਕੀ ਚੱਲ ਜਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ।
ਅੱਜ ਮੈਂ ਗੁਰ ਅਰਜਨ ਤੇ ਸਲੂਹੀ ਖਾਨ ਜੀ ਚੜ ਕੇ ਆਇਆ, ਸਤਿਗੁਰ ਨੇ ਰਚਿਆ ਸੀ ਸਤਿਗੁਰ ਨੇ ਮਾਰ ਮੁਕਾਇਆ, ਸਤਿਗੁਰ ਨੇ ਰਚਿਆ ਸੀ ਸਤਿਗੁਰ ਨੇ ਮਾਰ ਮੁਕਾਇਆ।
ਉਹ ਸੜਬਲ ਮਰਿਆ ਸੀ ਡਿੱਗਾ ਵਿੱਚ ਇੱਟਾਂ ਦੇ ਆਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ।
ਅੰਗਤਾ ਦਾ ਮਾਰਿਆ ਸੀ ਰਾਜਾ ਹਰਨਕਸ਼ ਹੰਕਾਰੀ, ਉਹ ਕਹਿੰਦਾ ਧਰਤੀ ਤੇ ਮੈਂ ਤਾਂ ਰਵਿਆ ਵਿੱਚ ਸੰਸਾਰੀ, ਉਹ ਕਹਿੰਦਾ ਧਰਤੀ ਤੇ ਮੈਂ ਤਾਂ ਰਵਿਆ ਵਿੱਚ ਸੰਸਾਰੀ।
ਨਰ ਸਿੰਘ ਅਵਤਾਰ ਲਿਆ ਉਸ ਦੇ ਮਾਨ ਨੂੰ ਤੋੜ ਗਵਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ, ਸੁਣ ਡੱਲਿਆ ਜਿਹੜਾ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ।
ਸਭ ਵੈਦ ਗ੍ਰੰਥਾਂ ਨੇ ਉੱਚੀ ਉੱਚੀ ਕੂਕ ਸੁਣਾਇਆ, ਗੁਰਬਾਣੀ ਕਹਿੰਦੀ ਹੈ ਹਰ ਜੀ ਨੂੰ ਹੰਕਾਰ ਨਾ ਪਾਇਆ। ਗੁਰਬਾਣੀ ਕਹਿੰਦੀ ਹੈ ਹਰ ਜੀ ਨੂੰ ਹੰਕਾਰ ਨਾ ਪਾਇਆ।
ਗੁਰ ਸੇਵਕ ਸਿੰਘ ਆਖੇ ਇਹੋ ਕਲਮ ਵੀ ਨਾਰਾ ਲਾਵੇ, ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ। ਸੁਣ ਡੱਲਿਆ ਸਤਿਗੁਰ ਨੂੰ ਆਕੜ ਤੇ ਹੰਕਾਰ ਨਾ ਪਾਵੇ।
ਮੈਂ ਆਪਣਾ ਪ੍ਰਕਰਨ ਇੱਥੋਂ ਸ਼ੁਰੂ ਕੀਤਾ ਸੀ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਕਿਤੇ ਗੁਰੂ ਸਾਂਗ ਵਰਤੇ ਤੇ ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਦਾ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਆਪ ਵਰਗੇ ਸੂਝਵਾਨ ਸਰੋਤਿਆਂ ਤੋਂ, ਸਾਧ ਸੰਗਤ ਤੋਂ ਖਿਮਾ ਮੰਗਦਾ। ਹੱਥ ਜੋੜ ਕੇ ਬੋਲਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਬਖਸ਼ਿਸ਼ ਰੱਖਿਓ। ਜੋ ਕੁਛ ਅਸੀਂ ਕਿਹਾ ਇਸ ਸਟੇਜ ਦੇ ਉੱਤੇ, ਇਹਦੇ ਉੱਤੇ ਅਸੀਂ ਆਪ ਵੀ ਚੱਲ ਸਕੀਏ। ਅਰਦਾਸ ਕਰਿਓ ਸਾਡੇ ਵਾਸਤੇ। ਧੰਨਵਾਦ। ਸਤਿ ਸ੍ਰੀ ਅਕਾਲ।